ਗੋਬਿੰਦਵਾਲ ਸਾਹਿਬ ਦੇ ਦਰਸ਼ਨ ਕਰਕੇ ਮੈਂ ਨਿਕਲਿਆ। ਤੇ ਮੇਰੇ ਮੂੰਹ ਚ ਇਹ ਪੰਕਤੀ ਸੀ ਭੱਟਾਂ ਦੀ, ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਵਾਸ ਬਣਾਇਆ, ਕਿਤੇ ਗੋਬਿੰਦ ਦੀ ਪੁਰੀ ਦੀ ਤਰ੍ਹਾਂ। ਮੈਨੂੰ ਨਹੀਂ ਪਤਾ ਸੀ ਇਹ ਬੰਦਾ ਵਿਚਾਰਕ ਹੈ, ਤਾਰਕਿਕ ਹੈ, ਜੋ ਮੇਰੇ ਕੋਲ ਪੰਕਤੀ ਸੁਣ ਰਿਹਾ ਸੀ। ਕਹਿੰਦੇ ਤੁਸੀਂ ਵੀ ਇਸੇ ਚੱਕਰ ਚ ਪੈ ਗਏ, ਇਹ ਤੇ ਭੱਟ ਨੇ, ਕਵੀ ਸਨ, ਇਹਨਾਂ ਨੇ ਤੇ ਕਹਿਣਾ ਹੀ ਪੈਣਾ। ਇਹ ਲੋ ਬਸ, ਇਹ ਕਿਹੜੇ ਚੱਕਰਾਂ ਚ ਤੁਸੀਂ ਪੈ ਗਏ? ਬਸ ਵਿਚਾਰ ਹੀ ਵਿਚਾਰ ਚਾਹੀਦੇ ਨੇ, ਇਹ ਬਾਕੀ ਸਭ ਨਿਕੰਮੇ ਚੱਕਰ ਨੇ। ਕੋਈ ਸਾਰਿਆਂ ਨੂੰ ਇੱਥੇ ਲੈ ਕੇ ਆਵੇ, ਇਸ਼ਨਾਨ ਕਰਦੇ ਨੇ। ਗੋਬਿੰਦਵਾਲ ਗੋਬਿੰਦਪੁਰੀ ਸਮ, ਬਹੁਤ ਅਪਸ਼ਬਦ ਆਖੇ ਉਸਨੇ। ਸਤਸੰਗ ਦੇ ਨਾਂ ਤੇ ਹੁੰਦੀ ਹੈ ਕੁਸੰਗਤ। ਇਸ ਤਰ੍ਹਾਂ ਦੀ ਜਦ ਕੁਸੰਗਤ ਕਿਸੇ ਨੂੰ ਮਿਲ ਜਾਏ, ਐਸੇ ਮਨੁੱਖ ਨੂੰ ਜੋ ਖੇੜਾ ਜਾਂ ਸਵੈਮ ਤਾਰਕਿਕ ਹੋਵੇ, ਜੋ ਬੁੱਧੀ ਦੀ ਦਿਮਾਗ ਦੀ ਪ੍ਰਧਾਨਤਾ ਮੰਨਦਾ ਹੋਵੇ, ਜਦਕਿ ਦਿਮਾਗ ਦਾ ਇੰਨਾ ਹੀ ਕੰਮ ਹੈ, ਬੁੱਧੀ ਦਾ ਇਤਨਾ ਹੀ ਕੰਮ ਹੈ, ਦਰਵਾਜ਼ੇ ਤੱਕ ਪਹੁੰਚਾਉਣਾ, ਘਰ ਤੱਕ ਨਹੀਂ ਪਹੁੰਚਾ ਸਕਦੀ। ਸਰਹੱਦ ਅਕਲ ਸੇ ਗੁਜ਼ਰੇ ਤਬ ਪਹੁੰਚੇ। ਅਕਲ ਇੱਕ ਆਖਰੀ ਬਾਰਡਰ ਹੈ, ਸਰਹੱਦ ਹੈ। ਲੰਘ ਗਏ ਪਰਿਵਾਰ ਦੇ ਝਮੇਲਿਆਂ ਤੋਂ, ਲੰਘ ਗਏ ਸੰਸਾਰ ਦੀਆਂ ਔਕੜਾਂ ਤੋਂ, ਲੰਘ ਗਏ ਸਮਾਜ ਦੀਆਂ ਕੁਰੀਤੀਆਂ ਤੋਂ, ਲੰਘ ਗਏ ਨਫੇ ਨੁਕਸਾਨ ਤੋਂ, ਇੱਜ਼ਤ ਬੇਇੱਜ਼ਤੀ ਤੋਂ, ਅਖੀਰ ਦੇ ਹੁਣ ਆਪਣੇ ਵਿਚਾਰਾਂ ਤੋਂ ਲੰਘੀ, ਆਪਣੀ ਸਮਝ ਤੋਂ ਲੰਘੀ ਹੈ। ਆਪਣੀ ਸਮਝ ਨਹੀਂ ਪਹੁੰਚਾਏਗੀ ਪਰਮਾਤਮਾ ਤੱਕ। ਆਪਣੀ ਸਮਝ ਹੁਣ ਇਹ ਆਖਰੀ ਸਰਹੱਦ ਹੈ, ਇਹਨੂੰ ਵੀ ਟੱਪ। ਠੀਕ ਹੈ, ਤੂੰ ਟੱਪ ਗਿਆ ਪਰਿਵਾਰ ਦੇ ਝਮੇਲਿਆਂ ਚ, ਉਹਦੇ ਚ ਨਹੀਂ ਪੈਂਦਾ ਹੁਣ ਤੂੰ। ਹੁਣ ਕੋਈ ਪਰਿਵਾਰਕ ਗੱਲਾਂ ਤੇਰੇ ਪਾਠ ਪੂਜਾ ਵਿਚ ਫਰਕ ਨਹੀਂ ਪਾਉਂਦੀ। ਹੁਣ ਸੰਸਾਰਕ ਔਕੜਾਂ ਤੇਰੇ ਅੰਮ੍ਰਿਤ ਵੇਲੇ ਉੱਠਣ ਵਿਚ ਕੋਈ ਔਕੜਾਂ ਨਹੀਂ ਪਾਉਂਦੀ। ਹੁਣ ਸੰਸਾਰ ਦੇ ਸਮੇਂ ਝਮੇਲੇ ਤੇਰੇ ਜਪ ਤਪ ਵਿਚ ਫਰਕ ਨਹੀਂ ਪਾਉਂਦੇ। ਇਹਨਾਂ ਤੋਂ ਤੇ ਤੂੰ ਲੰਘ ਆਇਆ, ਹੁਣ ਆਪਣੀ ਅਕਲ ਤੋਂ ਵੀ ਲੰਘ। ਸੁਧ ਮੈਂ ਨਾ ਸੁਧ ਰਹੀ, ਮਤ ਮੈਂ ਨਾ ਮਤ, ਹੁਣ ਇਸ ਤੋਂ ਵੀ ਲੰਘ। ਕਹਿੰਦੇ ਨੇ ਸ਼ਾਇਦ ਸੰਸਾਰ ਪਰਿਵਾਰ ਹੋਰ ਸਾਰੀ ਵਿਵਸਥਾ ਨਾਲ ਵੀ ਮਨੁੱਖ ਨੂੰ ਇਤਨਾ ਮੋਹ ਨਾ ਆਵੇ ਜਿਤਨਾ ਆਪਣੀ ਸੋਚਣੀ ਨਾਲ ਆਉਂਦਾ। ਆਪਣੀ ਸੋਚਣੀ ਨਾਲ ਆਉਂਦਾ, ਆਪਣੀ ਸੋਚਣੀ ਨਾਲ ਮੋਹ ਹੈ ਤੇ ਆਪਣੀ ਸੋਚਣੀ ਤੇ ਫਿਰ ਮਾਣ ਹੈ। ਆਪਣੀ ਸੋਚਣੀ ਤੇ ਫਿਰ ਮਾਣ ਹੈ ਤੇ ਗੁਰੂ ਦੇ ਸਾਹਮਣੇ ਵੀ ਕਹਿ ਸਕਦਾ ਹੈ ਮੈਂ ਸਹੀ ਹਾਂ, ਮੈਂ ਸਹੀ ਹਾਂ। ਰੁਕ ਗਿਆ ਗੁਰੂ ਦੇ ਸਾਹਮਣੇ ਤੇ ਕਹਿਣਾ ਹੁੰਦਾ ਹੇ ਗੁਰੂ, ਅਜੇ ਤੱਕ ਜੇ ਅਧਿਆਤਮਕ ਰਸ ਮੈਨੂੰ ਨਹੀਂ ਪ੍ਰਾਪਤ ਹੋਇਆ ਤੇ ਹੇ ਗੁਰੂ ਮੈਂ ਗਲਤ ਹਾਂ, ਮੈਂ ਗਲਤ ਹਾਂ, ਮੇਰੀ ਸੋਚਣੀ ਗਲਤ, ਮੈਂ ਠੀਕ ਨਹੀਂ ਹਾਂ। 26 ਸਾਲ ਦੀ ਲੰਬੀ ਚੌੜੀ ਤਪੱਸਿਆ ਤੋਂ ਬਾਅਦ ਵੀ ਬਾਬਾ ਫਰੀਦ ਕਹਿੰਦੇ ਨੇ ਮੁਝ ਔਗੁਣ ਸਹਿ ਨਾਈ ਦੋਸ, ਇਹ ਖੁਦਾ ਤੇਰਾ ਮਿਲਣਾ ਨਹੀਂ ਹੋਇਆ ਤਾਂ ਫਿਰ ਮੈਂ ਹੀ ਗਲਤ ਹਾਂ, ਮੈਂ ਹੀ ਗਲਤ ਹਾਂ, ਤੂੰ ਠੀਕ ਹੈ, ਮੈਂ ਗਲਤ ਹਾਂ। ਆਪਣੀ ਅਕਲ ਤੇ ਰੁਕ ਗਿਆ ਔਰ ਇਹ ਰੋਕਦੀ ਹੈ। ਕਈ ਸੰਘਰਸ਼ਸ਼ੀਲ ਮਨੁੱਖ ਆਉਂਦੇ ਨੇ, ਤਕੜੇ ਆਉਂਦੇ ਨੇ, ਸਮਾਜ ਦੀਆਂ ਔਕੜਾਂ ਨਹੀਂ ਰੋਕਦੀਆਂ। ਕਈ ਮਜ਼ਬੂਤ ਹਿਰਦੇ ਵਾਲੇ ਆਉਂਦੇ ਨੇ, ਪਰਿਵਾਰਕ ਔਕੜਾਂ ਨਹੀਂ ਰੋਕਦੀਆਂ, ਆਰਥਿਕ ਔਕੜਾਂ ਨਹੀਂ ਰੋਕਣੀਆਂ, ਪਰ ਆਪਣੀ ਸੋਚਣੀ ਦੇ ਸਾਹਮਣੇ ਤੇ ਹਰ ਬੰਦਾ ਕਮਜ਼ੋਰ ਹੈ। ਮੈਂ ਠੀਕ ਹਾਂ, ਤੂੰ ਠੀਕ ਹੈ ਤਾਂ ਫਿਰ ਆਤਮ ਰਸ ਕਿਉਂ ਕੋਈ ਨਹੀਂ? ਅਗਰ ਤੂੰ ਠੀਕ ਹੈ ਤਾਂ ਆਨੰਦ ਕਿਉਂ ਨਹੀਂ ਹੈ? ਤੂੰ ਠੀਕ ਹੈ ਤਾਂ ਪਰਮ ਪ੍ਰਕਾਸ਼ ਕਿਉਂ ਨਹੀਂ ਹੈ? ਤੂੰ ਠੀਕ ਹੈ ਤਾਂ ਫਿਰ ਸਮਾਧੀ ਕਿਉਂ ਨਹੀਂ ਹੈ? ਤੂੰ ਠੀਕ ਹੈ ਤਾਂ ਤੇਰਾ ਹਿਰਦਾ ਨਿਰਵੈਰ ਕਿਉਂ ਨਹੀਂ ਹੈ, ਨਿਰਮਲ ਕਿਉਂ ਨਹੀਂ ਹੈ? ਤੂੰ ਠੀਕ ਹੈ ਤੂੰ ਦੈਵੀ ਗੁਣਾਂ ਦੀ ਦਾਤ ਕਿਉਂ ਨਹੀਂ ਹੈ? ਤੂੰ ਗਲਤ ਹੈ। समाज नूं गलत कह देना, परिवार नूं गलत कह देना, संसार नूं गलत कह देना, सारी दुनिया कह रही है, अपने आप नूं गलत कह देना, कदी कदाई कोई आत्मदर्शी भगत कहिंदा मैं गलत हूं। मुझ अवगुण सह नाही दोष। मैं संबंधित भाई गुरदास जी का एक कवित थोड़े सामने रख। भाई साहब भाई गुरदास जी कहिंदे ने, रूपहीन कुलहीन गुणहीन ज्ञानहीन शोभाहीन भागहीन तपहीन बावरी। ओंकारेश्वर गुरुद्वारे च किधरे मैं सुना रहा सी, द्रोह ब्राह्मण मैनू रोंदे हुए मिले, कहिंदे इह किसदा पदा है सानू लिखा दे, ये गुरदास जी कौन ने तुसी कह रहे से। मैं के गुरु घर दे वेद व्यास ने, कहने लगे वेद व्यास ने पर कहिंदे की पैने अपने आप नू। मैं के ठीक नहीं कह रहे, हालांकि उन्हां दी अखां अश्क बहा सन। कहन लगे इतना ठीक कह रहे ने, सानू अपनियां गलतियां दिखाई दित्तियां, इतना ठीक कह रहे। खैर सुनावा थानू। भाई साहब कहिंदे ने, रूपहीन कुलहीन गुणहीन ज्ञानहीन शोभाहीन भागहीन तपहीन बावरी। हे प्रभु, इस तरह का स्वप्न ते मेरे कोल नहीं है। किसे रूप नू अगे करके मैं तेनू रिजावां, मेरी जात भी उच्ची नहीं है, मैं कुल का भी उच्चा नहीं। रूपहीन कुलहीन गुणहीन, एक भी गुण कोई नहीं, गुणा तो भी हीणा, ज्ञान तो भी हीणा। ये किधरे अतकथने ना समझ लेना, हर ओ अभ्यासी हर ओ जपेश्वर हर ओ तपेश्वर महसूस करता है जे अज तक रस नहीं बनिया तो मैं गलत हूं। ये उहदी तस्वीर भाई साहब साडे सामने रख रहे हैं। पर महापुरुखां च ब्रह्म ज्ञानियां च खूबी होंदी है, अपने आप नूं अगे कर लैंदा। अजे तक समाधि लीन नहीं होया, कोई कथा कीर्तन गुरबाणी गुरुद्वारे गुरु का दोष नहीं, तू दोषी है, तू दोषी, तू अपनी सोचनी तो अगे नहीं जा रही, तेरी सोचनी रोकी जा रही। रूपहीन कुलहीन गुणहीन ज्ञानहीन शोभाहीन भागहीन तपहीन बावरी। हे गुरु, मेरे ऐसे भाग भी कोई नहीं, भागा तो भी हीण, तप तो भी हीणा, कुल तो भी हीणा, गुणा तो भी हीणा, ज्ञान तो भी हीणा। दूसरी पंक्ति, दिष्ट दरसहीन शब्द सुरतहीन बुद्ध बलहीन सूदे हस्त ना पावरे। तेनू वेख सकां अखां भी कोई नहीं, तेनू सुन सकां मेरे कोल कन भी कोई नहीं, मैं अपने बोल तेरे कन्ना तक पहुंचा सकां मेरे कोल जबान भी कोई नहीं। दृष्ट दरसहीन शब्द सुरतहीन बुद्ध बलहीन सूदे हस्त ना पावरे। हथ भी कोई नहीं, पैर भी कोई नहीं, टुंडा भी हां लंगड़ा भी, चल सकां पैर भी कोई नहीं, कुछ सेवा कर सकां हाथ भी कोई नहीं, सुन सकां मेरे कोल कन भी कोई नहीं, वेख सकां मेरे कोल अखां भी कोई नहीं, कुछ बोल सकां मेरे कोल जबान भी कोई नहीं, कुछ समझ सकां असलियत नूं मेरे कोल बुद्ध बल भी कोई नहीं। दृष्ट दरसहीन शब्द सुरतहीन बुद्ध बलहीन सूदे हस्त ना पावरी। प्रीतहीन रीतहीन भाए भय प्रतीतहीन चित्तहीन वित्तहीन। कोई नहीं, मर्यादा भी कोई नहीं, रीत भी कोई नहीं, जीवन का ढंग भी कोई नहीं, भावना भी कोई नहीं, श्रद्धा भी कोई नहीं। चित चेते कर सके इस तरह की चेते शक्ति भी कोई नहीं, याद शक्ति भी कोई नहीं, समर्था भी कोई नहीं। कमाल की गल, जो महान ज्ञानी है वो कहिंदा मैं ज्ञान तो ही ना, जो गुणा का सागर है कहिंदा मेरे कोल कोई गुण नहीं। ऐसा नहीं परिवारक औकड़ा, संसारिक औकड़ा, आर्थिक औकड़ा तो लंघ के जो आया जब तप करके है उस कोल बहुत कुछ, कुछ होणगे अनुभव, कुछ है न गुण, पर रस नहीं है। रस ना होण करके उन्हों सारे गुण औगुण दिखाई देने, कुछ नहीं, कुछ नहीं, कुछ नहीं। प्रीतहीन, रीतहीन, भय भय प्रतीतहीन, चित्तहीन, वित्तहीन, सहज स्वभाव रे, अंग अंगहीन, धीना धीन प्राचीन लग, चरण शरण कैसे प्राप्त होए रावरी। हे प्रभु तेरी चरण शरण किस तरह प्राप्त होवे, सारे अंग ते मेरे भंग ने, एक अंग थोड़ी भंग है, सारे ही भंग ने। अंग अंग भंग धीना धीन प्राचीन अलग। कहिंदे ने रजनी लियाई सी पिंगले नु, पर पिंगला सी ना हाथ ते है सन, अखां ते है सन, कान ते है सन, जबान नाल बोलते सकदा सी। भाई साहब कहिंदे ने अंग अंग हीन धीना धीन प्राचीन अलग, शरण शरण कैसे प्राप्त होए रावरी। हे प्रभु सारे ही अंग भंग ने, ना हाथ ने ना पैर ने, ना अखां ने ना कन ने, ना जबान है, बुद्ध बल भी कोई नहीं, रौ रीति भी मैं नहीं जानता, कोई गुण नहीं है, कोई कुल भी चंगी नहीं है, कोई समझ भी मेरे को नहीं। ये अवस्था किसकी बनती है? जो देखता आखिरी बॉर्डर, आखिरी हद अकल दी, कहिंदा है ऐ अकल ऐ समझ, तू समाज दियां औकड़ां तो मैनू बचाया, तू आर्थिक औकड़ां दे होंदिया ते मैनू डिगण नहीं दिता, तू संसार दे झमेलियां ते तो मैनू बचाया। पर रब्बी रस्ते कोई नहीं, अध्यात्मक रस्ते कोई नहीं, समाधि ते कोई नहीं, वो परम प्रकाश ते कोई नहीं, उस परम स्वरूप दे चालक ते कोई नहीं। हुण दुनिया दे अवतारी पुरुष की कहिंदे ने, जिस अकल नू नाल लेके इत्थे तक पहुंचे हैं, अगर सारियां नू छड के आया तो हुण इस अकल नू भी छोड़, इस समझ नू भी छोड़, हुण इस शुद्ध बुद्ध करते हर लई मेरी इहनू भी छोड़। इस नू एक महान आलम गुजरी सदी दा हो गुजरिया, एक महान शायर, मैं अक्सर कहिंदा हुन्ना पंजाबी दे संत कवि भाई साहब भाई वीर सिंह जी, बंगाली संस्कृत ते ब्रिज भाषा दे संत कवि रविंद्र नाथ टैगोर, उर्दू फारसी दे फकीर शायर डॉक्टर मोहम्मद इकबाल। वजब की गल तीनों समकाली ने होए भी कोई टाइम ने, तिना दियां रचनावां अध्यात्मक तल ते खड़ियां ने, बहुत टुमदियां ने। इकबाल कहिंदा है तेरे सीने में दम है दिल नहीं है, अकल ते है, अकल दा दम हम ते है तेरे कोल, जज्बे कोई नहीं, भावना कोई नहीं, दिल नहीं है। तेरे सीने में दम है दिल नहीं है, तेरा दम गर्म ये महफिल नहीं है, निकल जाओ अकल से आगे के ये नूर चिरागे राह है मंजिल नहीं है। इत एक रस्ते का दीवा सी ते तू दीवे दी परिक्रमा करन लग पे, कर नहीं है रस्ते का चानना सी, तू इदे आले दुआले घूमन लग पे, ਬਹੁਤਾ ਤਾਰਕਿਕ ਮਨੁੱਖ ਆਪਣੀ ਤਰਕ ਤੋਂ ਅੱਗੇ ਨਹੀਂ ਜਾਂਦਾ, ਬਹੁਤਾ ਸਮਝਦਾਰ ਮਨੁੱਖ ਆਪਣੀ ਸਮਝ ਤੋਂ ਅੱਗੇ ਨਹੀਂ ਜਾਂਦਾ। ਕੌਣ ਦੱਸੇ? ਸਮਝ ਤੈਨੂੰ ਪਰਮਾਤਮਾ ਨਾਲ ਨਹੀਂ ਜੋੜ ਸਕਦੀ। ਫਿਰ ਕੀ ਕਰ? ਹੁਣ ਤੂੰ ਗੁਰੂ ਦੀ ਸਮਝ ਲੈ, ਆਪਣੀ ਸਮਝ ਨੂੰ ਪਰੇ ਸੋ। ਨਿਕਲ ਜਾ ਅਕਲ ਸੇ ਆ ਗਏ ਕੇ ਯੇ ਨੂਰ, ਚਿਰਾ ਗਏ ਰਾਹ ਹੈ ਮੰਜ਼ਿਲ ਨਹੀਂ। ਕਬੀਰ ਕਹਿੰਦੇ ਨੇ, ਤੂਫਾਨਾਂ ਤੋਂ ਤੇ ਬਚ ਗਈਆਂ ਕੁਛ ਅੰਬੀਆਂ, ਗੜਿਆਂ ਤੋਂ ਵੀ ਬਚ ਗਈਆਂ, ਬਾਰਿਸ਼ ਤੋਂ ਵੀ ਬਚ ਗਈਆਂ, ਕੁਸੰਗਤ ਤੋਂ ਨਹੀਂ ਬਚੀਆਂ। ਗਾਲਣਾਂ ਨੇ ਟੁੱਕ ਦਿੱਤਾ, ਤੋਤਿਆਂ ਨੇ ਟੁੱਕ ਦਿੱਤਾ, ਕਵਿਆਂ ਨੇ ਟੁੱਕ ਦਿੱਤਾ। ਇਹ ਟੁੱਕੇ ਹੋਏ ਅੰਬ ਲੱਗੇ ਤੇ ਦਰਖਤ ਨਾਲ ਨੇ, ਚੰਗੇ ਨਹੀਂ ਲੱਗਦੇ, ਟੁੱਕੇ ਹੋਏ ਨੇ, ਟੁੱਕੇ। ਕੁਸੰਗਤ ਨੇ ਟੁੱਕ ਦਿੱਤਾ, ਰਸ ਨਾਲ ਭਰਨ ਲੱਗੇ ਸਨ, ਤੂਫਾਨਾਂ ਤੋਂ ਤੇ ਬਚ ਗਏ, ਬਾਰਿਸ਼ ਤੋਂ ਤੇ ਬਚ ਗਏ, ਗੜਿਆਂ ਤੋਂ ਤੇ ਬਚ ਗਏ, ਗਾਲਣਾਂ ਤੋਂ ਨਹੀਂ ਬਚੇ, ਤੋਤਿਆਂ ਤੋਂ ਨਹੀਂ ਬਚੇ, ਕਵਿਆਂ ਤੋਂ ਨਹੀਂ ਬਚੇ। ਕਬੀਰ ਇੱਕ ਰਹਿਸਵਾਦੀ ਸੰਤ ਹੈ, ਇਸ ਸਲੋਕ ਵਿੱਚ ਇਹ ਸਾਰੀ ਵਿਆਖਿਆ ਸਾਡੇ ਸਾਹਮਣੇ ਰੱਖਦਾ। ਕਬੀਰ ਫਲ ਲਾ ਗਏ ਫਲਨ, ਭਾਵੇਂ ਰਸਤੇ ਆ ਗਿਆ ਪਰ ਟੁਕਿਆ ਹੋਇਆ, ਦਰਖਤਾਂ ਲੱਗਿਆ ਹੋਇਆ ਚੰਗਾ ਨਹੀਂ ਲੱਗਦਾ। ਬਾਜ਼ਾਰ ਵਿੱਚ ਇਸਦੀ ਕੀਮਤ ਨਹੀਂ ਹੈ। ਕਬੀਰ ਫਲ ਲਾ ਗਏ ਫਲਨ, ਪਾਕਨ ਲਾ ਗਏ ਆਮ, ਜਾਏ ਪਹੁੰਚੇ ਖਸਮ ਕੇ, ਜੋ ਬੀਜ ਨਾ ਖਾਈ ਕਾਂ। ਮਾਲਕ ਦੀ ਝੋਲੀ ਤੇ ਅੰਬ ਤਾਂ ਪਏਗਾ, ਕਿਧਰੇ ਕਵਿਆਂ ਤੋਂ ਵੀ ਬਚ ਜਾਂਦਾ, ਗਾਲਣਾਂ ਤੋਂ ਵੀ ਬਚ ਜਾਂਦਾ, ਤੋਤਿਆਂ ਤੋਂ ਵੀ ਬਚ ਜਾਂਦਾ, ਟੁੱਕੇ ਹੋਏ ਮਾਲਕ ਝੋਲੀ ਚ ਨਹੀਂ ਪਾਉਂਦਾ। ਭਗਤ ਕਬੀਰ ਐਸਾ ਕਹਿੰਦਾ, ਤੈਨੂੰ ਜਿਸ ਤਰ੍ਹਾਂ ਜਗਤ ਵਿਚ ਭੇਜਿਆ ਸੀ ਇਸ ਤਰ੍ਹਾਂ ਵਾਪਸ ਆ। ਖੈਰ ਮੁਕਤਸਰ ਮੈਂ ਇਸ ਤਰ੍ਹਾਂ, ਅੱਜ ਦਾ ਇਹ ਪਾਵਨ ਪਵਿੱਤਰ ਵਾਕ, ਇਹਦੇ ਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਭੂ ਸਿਮਰਨ ਦੀ ਗੱਲ ਕਰ ਰਹੇ ਨੇ। ਉਸਦੇ ਸਾਰੇ ਸਾਧਨ ਨੇ, ਕਥਾ, ਕੀਰਤਨ, ਸੇਵਾ, ਇਹ ਸਭ ਸਾਧਨ ਨੇ। ਸਿਮਰਨ ਫਲ ਹੈ। ਤੁਸੀਂ ਆਖੋਗੇ ਸਿਮਰਨ ਫਲ ਹੈ, ਹਾਂ ਸਿਮਰਨ ਜੋੜ ਦਿੰਦਾ, ਯਾਦ ਤੇ ਜੋੜ ਦਿੰਦੀ ਹੈ। ਤੁਧ ਚਿੱਤ ਆਏ ਮਹਾ ਆਨੰਦਾ, ਚਿੱਤ ਚੇਤੇ ਚ ਆ ਗਿਆ, ਮਹਾ ਆਨੰਦ ਬਣ ਗਿਆ। ਸਿਮਰਨ ਤੇ ਮਹਾ ਆਨੰਦ ਹੈ। ਸਿਮਰਨ ਕਰ ਰਹੇ ਹਾਂ, ਸਿਮਰਨ ਕਰ ਰਹੇ ਹਾਂ, ਜੇ ਦੁਖੀ ਨੇ ਕਲਪ ਰਹੇ। ਪ੍ਰਭੂ ਸਿਮਰਨ ਦਰਬਾਰ ਹੈ, ਬੈਠੇ ਤੇ ਸਾਰੇ ਕਲਪ ਦੇ ਬੇਚੈਨ। ਸਿਮਰਨ ਤੇ ਫਲ ਹੈ। ਤੂੰ ਚਿਤ ਆਵੇਂ ਤੇਰੀ ਮਾਇਆ, ਹੇ ਪ੍ਰਭੂ ਤੇ ਤੇਰੀ ਬਖਸ਼ਿਸ਼ ਹੈ ਜੇ ਤੂੰ ਚੇਤੇ ਆ ਜਾ, ਤੂੰ ਯਾਦ ਆ ਜਾ, ਕਿਉਂਕਿ ਤੇਰੀ ਯਾਦ ਹੀ ਤੇ ਮਹਾ ਆਨੰਦ ਹੈ, ਤੇਰੀ ਯਾਦ ਹੀ ਤੇ ਮਹਾਰਸ ਹੈ, ਤੇਰੀ ਯਾਦ ਹੀ ਤੇ ਪ੍ਰਾਪਤੀ। ਇਸ ਨੂੰ ਮੈਂ ਇੰਝ ਬਿਆਨ ਕਰਦਾ ਹੁੰਦਾ, ਸੰਬੰਧ ਸਾਰੇ ਯਾਦਾਂ ਦੇ ਨੇ, ਕੋਈ ਭੈਣ ਭਰਾ ਦੇ ਸੰਬੰਧ ਨਹੀਂ ਆਉਂਦੇ, ਕੋਈ ਮਿੱਤਰ ਪੁੱਤਰਾਂ ਦੇ ਸੰਬੰਧ ਨਹੀਂ ਆਉਂਦੇ। ਜੋ ਯਾਦ ਆਉਂਦਾ ਉਹ ਸੰਬੰਧੀ ਹੈ, ਜਿਹੜਾ ਬਿਲਕੁਲ ਭੁੱਲ ਗਿਆ ਕਾਹਦਾ ਸੰਬੰਧੀ ਹੈ? ਭੁੱਲ ਗਿਆ ਭਰਾ, ਭੁੱਲ ਗਿਆ ਮਿੱਤਰ, ਭੁੱਲ ਗਿਆ ਚਾਚਾ ਤਾਇਆ, ਕਦੀ ਯਾਦ ਹੀ ਨਹੀਂ ਆਉਂਦਾ। ਸੰਬੰਧੀ ਹੈ ਸਾਡਾ, ਖਾਸ ਸੰਬੰਧੀ ਹੈ, ਕਦੀ ਯਾਦ ਕੀਤਾ? ਯਾਦ ਤੇ ਆਉਂਦਾ ਹੀ, ਸੰਬੰਧ ਸਾਰੇ ਯਾਦਾਂ ਦੇ ਆਉਂਦੇ। ਠੀਕ ਹੈ, ਤੂੰ ਦਾਨੀ ਆਵੇਂਗਾ, ਗਿਆਨੀ ਆਵੇਂਗਾ, ਰੋਜ਼ ਦਾ ਸਤਸੰਗੀ ਆਵੇਂਗਾ, ਸੇਵਾ ਕਰਦਾ ਆਵੇਂਗਾ, ਨਹੀਂ ਮੰਨਦੇ ਤੂੰ ਸਿਮਰਨ ਕਰਦਾ ਆਵੇਂਗਾ। ਸਿਮਰਨ ਤੇ ਫਲ ਹੈ, ਯਾਦ ਤੇ ਉਸਦੀ ਫਲ ਹੈ। ਸਭ ਕੁਛ ਇਸ ਵਾਸਤੇ ਕਰਨਾ ਹੈ, ਹਿਰਦਾ ਸਿਮਰਨ ਤੱਕ ਪਹੁੰਚ ਜਾਏ, ਉਹਨੂੰ ਯਾਦ ਕਰਨ ਲੱਗ ਪਏ। ਜੈਸੇ ਯਾਦ ਕਰਦਾ ਤੁਧ ਚਿਤ ਆਏ ਮਹਾ ਆਨੰਦਾ, ਜਿਸ ਵਿਸਰੇ ਸੋ ਮਰ ਜਾਏ। ਉਹਦੀ ਯਾਦ ਮਹਾ ਆਨੰਦ ਹੈ, ਉਹਨੂੰ ਭੁੱਲ ਜਾਣ ਨਾਲ ਮਰ ਜਾਂਦਾ ਹੈ। ਕਿ ਮਨੁੱਖ ਦੇ ਗੁਣ ਮਰ ਜਾਂਦੇ ਨੇ, ਮਨੁੱਖ ਦੀਆਂ ਖੁਸ਼ੀਆਂ ਮਰ ਜਾਂਦੀਆਂ ਨੇ, ਮਨੁੱਖ ਦਾ ਖੇੜਾ ਮਰ ਜਾਂਦਾ ਹੈ, ਮਨੁੱਖ ਦੀ ਸੂਝ ਸਮਝ ਵੀ ਮਰ ਜਾਂਦੀ। ਉਹਨੂੰ ਬੋਲਦਿਆਂ ਹੀ ਜਿਹੜੇ ਆਸਰੇ ਬਣੇ ਹੁੰਦੇ ਨੇ ਸਭ ਆਸਰੇ ਹੋ ਜਾਂਦੇ। ਹਰ ਬਿਸਰਤ ਤੇਰੇ ਗੁਣ ਗਲਿਆ, ਸਾਰੇ ਗੁਣ ਗਲ ਜਾਣਗੇ, ਕੁਛ ਵੀ ਗੁਣ ਨਹੀਂ ਹੋ, ਸਾਰੇ ਗੁਣਾਂ 'ਤੇ ਖਾਕ ਪੈ ਜਾਏਗੀ ਅਗਰ ਉਹ ਭੁੱਲ ਗਏ। ਅਗਰ ਉਹ ਯਾਦ ਆ ਤਾਂ ਫਿਰ ਸਭ ਕੁਛ ਪ੍ਰਾਪਤ ਹੋ ਗਿਆ, ਸਭ ਕੁਛ ਪ੍ਰਾਪਤ ਹੋ ਗਿਆ। ਤੁਧ ਚਿਤ ਆਏ ਮਹਾ ਆਨੰਦਾ, ਜਿਸ ਵਿਸਰੇ ਸੋ ਮਰ ਜਾਏ ਜੀਉ। ਧਨਾਸਰੀ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਵਾਕ ਦੇ ਜੋ ਫਰਮਾਨ ਕਰ ਰਹੇ ਨੇ, ਛੋਟਾ ਮੂਲ ਮੰਗਲ ਹੈ ਉਹ ਇੱਕ ਹੈ, ਉਸ ਤੋਂ ਉਤਪਤੀ ਪਾਲਣਾ ਨਾਸ ਹੋ ਰਿਹਾ, ਓਵੰਕਾਰ ਹੈ, ਸਤ ਸਰੂਪ ਹੈ ਔਰ ਗਿਆਨ ਸਰੂਪ ਹੈ ਔਰ ਕਿਰਪਾ ਦਾ ਸਾਗਰ ਹੈ, ਦਇਆ ਦਾ ਸਾਗਰ ਹੈ। ਸਭ ਕੁਛ ਉਸੇ ਤੋਂ ਆ ਰਿਹਾ, ਕਿਸ ਤੋਂ ਆ ਰਿਹਾ, ਜੋ ਉਹ ਇੱਕ ਹੈ। ਇਸ ਤਰ੍ਹਾਂ ਦਾ ਇਹ ਛੋਟਾ ਮੂਲ ਮੰਗਲ ਹੈ। ਅੱਗੇ ਸ਼ਬਦ ਆਪ ਸਰਵਨ ਕਰੋ। ਚੇਤੇ ਕਰੋ, ਯਾਦ ਕਰੋ, ਸਿਮਰਨ ਕਰੋ, ਕੀ ਹੋਵੇਗਾ? ਸੁਖ ਦੀ ਪ੍ਰਾਪਤੀ ਕਰੋ। ਪਰ ਸਿਮਰਨ ਕਿਵੇਂ ਕਰੀਏ? ਆਰੰਭਤਾ ਸਾਸ ਸਾਸ ਸਮਾ ਲੈ। ਸ਼ਾਇਦ ਮੈਂ ਅਰਜ਼ ਕਰ ਚੁੱਕਿਆ, ਦੁਨੀਆਂ ਦੇ ਸਾਰੇ ਮਹਾਂਮੰਤਰ ਇੱਕ ਸਵਾਸ ਦੇ ਵਿੱਚ ਪੂਰੇ ਹੋ ਜਾਂਦੇ। ਵਾਹਿਗੁਰੂ ਇੱਕੋ ਹੀ ਸਵਾਸ ਲੱਗੇ, ਰਾਮ ਇੱਕੋ ਹੀ ਸਵਾਸ ਲੱਗੇ, ਓਮ ਇੱਕੋ ਹੀ ਸਵਾਸ ਲੱਗੇ, ਅੱਲਾਹੋ ਇੱਕੋ ਹੀ ਸਵਾਸ ਲੱਗੇ। ਮੈਂ ਕੁਵੈਤ, ਇਰਾਕ ਔਰ ਅਰਬ ਇਮੀਰਾਤ ਵਿੱਚ ਮਸਜਿਦਾਂ ਦੇ ਅੰਦਰ ਇਸ ਤਰ੍ਹਾਂ ਦਾ ਜਪ ਦੇਖਿਆ, ਅੱਲਾਹੋ ਅੱਲਾਹੋ ਇੱਕ ਸਵਾਸ ਲੱਗਦਾ ਇੱਕਦਮ। ਦੰਗ ਹੈ ਸਵਾਸਾਂ ਦੀ ਮਾਲਾ ਬਣਾ, ਹੋਰ ਕੋਈ ਸਿਮਰਨਾ ਨਹੀਂ ਆ। ਸਿਮਰਨਾ ਤੇ ਤੈਨੂੰ ਦੇ ਦਿੱਤਾ ਹੈ ਪਰਮਾਤਮਾ ਨੇ, ਚੱਲ ਰਿਹਾ। ਮਾਲਾ ਤੇ ਚੱਲ ਰਹੀ ਹੈ, ਯਾਦ ਨਹੀਂ ਚੱਲਦੀ। ਮਾਲਾ ਤੇ ਚੱਲ ਰਹੀ ਹੈ, ਜਪ ਨਹੀਂ ਚੱਲ ਰਿਹਾ। ਮਾਲਾ ਤੇ ਚੱਲ ਰਹੀ ਹੈ, ਸਿਮਰਨ ਨਹੀਂ ਚੱਲ ਰਿਹਾ। ਸਾਸ ਗਰਾਸ ਤੇ ਚੱਲਦੇ ਪਏ ਨੇ, ਜਪ ਨਹੀਂ ਚੱਲ ਰਿਹਾ। ਜਦ ਵੀ ਬੈਠ ਆਰੰਭਤਾ ਇਹ ਹੀ ਹੈ, ਇੱਕ ਸਵਾਸ ਵਿੱਚ ਪੂਰਾ ਕਰ ਦਿੱਤਾ ਕਰ। ਔਰ ਜਦ ਵਾਹਿਗੁਰੂ ਆਖ, ਕਿਸੇ ਨੂੰ ਸੁਣਤਾ ਕਿ ਅੰਦਰ ਜਾਵੇ। ਭੋਜਨ ਅੰਦਰ ਹੀ ਨਹੀਂ ਗਿਆ ਤਾਂ ਖੂਨ ਕਿਸ ਤਰ੍ਹਾਂ ਬਣੇਗਾ? ਸ਼ਬਦ ਅੰਦਰ ਹੀ ਨਹੀਂ ਗਿਆ ਤਾਂ ਸਮਾਧੀ ਕਿਸ ਤਰ੍ਹਾਂ ਬਣੇਗਾ? ਇਸ ਤਰ੍ਹਾਂ ਸਵਾਸ ਸਵਾਸ ਵਿੱਚ ਉਹਦੀ ਸੰਭਾਲ ਕਰ, ਚੇਤੇ ਕਰ, ਯਾਦ ਕਰ। ਹਾਂਜੀ, ਇਹ ਐਸੀ ਦੌਲਤ ਹੈ, ਇਸ ਲੋਕ ਦੇ ਵਿੱਚ ਵੀ ਸਹਾਇਕ ਹੈ, ਪਰ ਲੋਕ ਦੇ ਵਿੱਚ ਵੀ ਸਹਾਇਕ ਹੈ। ਜੋ ਧਨ ਹੈ, ਸੋਨਾ ਚਾਂਦੀ ਹੈ, ਇਸ ਲੋਕ ਦੇ ਸਹਾਇਕ ਹੈ ਪਰ ਲੋਕ ਦੇ ਵਿੱਚ ਨਹੀਂ। ਕੁਝ ਵਕਤੀ ਔਕੜਾਂ ਦੂਰ ਹੋ ਜਾਂਦੀਆਂ ਨੇ ਉਹਦੇ ਨਾਲ, ਪਰ ਲੋਕ ਦੀਆਂ ਨੇ। ਇਹ ਐਸੀ ਦੌਲਤ ਹੈ, ਇਹਨੂੰ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਦੌਲਤ ਏ ਸਰਮਾਇਆ ਹੈ ਇਮਾਮ ਬਵਦ, ਹਰ ਗਦਾ ਅਜ ਯਾਦ ਓ ਸੁਲਤਾਨ ਬਵਦ, ਗਰ ਬਜ਼ੁਰਗੀ ਬਾਇਦਤ ਕੁਨ ਬੰਦਗੀ, ਵਰਨਾ ਆਖਰ ਮੇ ਕਸ਼ੀ ਸ਼ਰਮਿੰਦਗੀ ਬੰਦਗੀ, ਪ੍ਰਭੂ ਦਾ ਨਾਮ ਐਸੀ ਦੌਲਤ ਹੈ। ਲੋਕ ਪਰਲੋਕ ਦੇ ਸਹਾਇਕ ਹੁੰਦਾ, ਇਕੱਠੀ ਕਰਨੀ ਨਹੀਂ ਤੇ ਸ਼ਰਮਸਾਰ ਹੋਵੇਗਾ, ਦੁਖੀ ਹੋਵੇਗਾ, ਪਰੇਸ਼ਾਨ ਹੋਵੇਗਾ, ਸ਼ਰਮਸਾਰੀ ਤੈਨੂੰ ਜੋ ਉਠਾਣੀ ਪਏਗੀ। ਸਾਹਿਬ ਕਹਿੰਦੇ ਲੋਕ ਦੇ ਚ ਤੇ ਪਰਲੋਕ ਦੇ ਚ ਮਦਦਗਾਰ ਹੈ, ਸਹਾਇਕ ਹੈ, ਜਿੱਥੇ ਕਿੱਥੇ ਰਕਸ਼ਾ ਕਰਦਾ। ਹਾਂਜੀ, कोई जेब दे चो धन कट सकता है, गुरु का वचन हिरदे दे च वसया किस तरह कोई कट सकता है? नहीं कट सकता। चोर दे हाथ नहीं पहुंचते, डकैत दे हाथ नहीं पहुंचते, जेब तक दे पहुंच जाएंगे, बथेरे जेब कतरिया दे पहुंच जाते, जेब कटी गई, घर तक भी पहुंच जाएंगे, जेब तक भी पहुंच जाएंगे। साहब इतने कह रहे ने गुरु का वचन, गुरु का शब्द, गुरु का मन जी दे नाल वसदा है, मन दे विच वसदा है। हां जी, जिस मनुख का सब कुछ बाहर पै खतरे च है, वो कभी सुख की नींद नहीं सो सकता। पानी का डर होगा, अग का डर होगा, चोर का डर होगा, कुछ चला गया चोर ले गया होगा। उंज भी आलम कहते हैं, धन के बागी चार हैं, धर्म चोर निरप आग। बाहर का जिहड़ा धन है, उस धन नाल कुछ धर्म नहीं कमाया तो फिर उसके भागी बाकी तीन होर ने केड़े? चोर निरप आग, अग जला देगी, किधरे पानी च डुब जाएगा, किधरे चोर जेब कतरा ले जाएगा। चोरी हो गई है, जाना ही सी, अग ने जला दिता है, जाना सी, तू धर्म के मार्ग से खर्च ही नहीं किया, धर्म का हिस्सा भी विचे जोड़ दिता अपने, तू अग जलाएगी, चोर ले जाएगा। सारिया का धन चोर थोड़ी लै जाते हैं, गुस्ताखी माओ। धर्म चोर निरप आग, बाहर जिसका सब कुछ पिया खतरे च है, पानी डोब सकता है, जल अग्नि जला सकती है, राजा खो सकता है, राज दंड लग सकता है, कोई बहुत वड्डे वड्डे टैक्स लग सकते हैं, पर ये ऐसा धन है परिपूर्ण परमात्मा का नाम, उदी याद, उदा सिमरन, उदा शब्द, ना पानी डोब सकता है, ना अग्नि जला सकती है, ना चोर चुरा सकता है। प्रभु का सिमरन ऐसा है जैसे निर्धन नु धन मिल जाए तो सुखी हो जाए, जैसे अंधे नु लकड़ी मिल गई, जैसे रोंदे हुए बच्चे नु मां का दुध मिल गया, इस तरह है प्रभु का नाम सहारा टेक, इस तरह का है प्रभु का नाम रक्षक। हां जी, सिमरन की दात ऐसी है, नाम की दात ऐसी है, जैसे अथार सागर दे किसी नु बहुत मिल गया, जहाज मिल गया, ते बड़े सुख दे ढंग नाल पार हो गया। प्रभु दे नाम दा सदका ना संसार दियां औकड़ा, ना परिवार दियां औकड़ा, ना दुनियावी औकड़ा उस नु व्यापदियां ने, और उस सुते सिर पौ सागर तो पार हो जांदा। साहिब रहमत करन, ए दात साडी झोली च पावन, कथा सुनदे होया, कीर्तन सुनदे होया, सेवा करदे होया, सारे धार्मिक कर्म करदे होया, ओदी याद बनी रहे, ओदा सिमरन बनिया रहे, ओदी चेता बनिया रहे। आरंभता का ढंग सतगुरु देव जी ने दस दिता है, और फिर आरंभता इस तरह हो गई तो फिर बाद विच ऐसा हो जाता है, दम दम सदा संभालदा, दम ना बिरथा जाए। बाकी जैसे सतगुरु कल हुक्म बख्शिश करनगे, आप जी के सामने रखांगे। सारिआं दा धन्नवाद, भुल चुक दी क्षमा, पते प्रवान करने। वाहिगुरु जी का खालसा, वाहिगुरु जी का खालसा।